ਸ਼ਲੋਕ ਮਹੱਲਾ ਤੀਜਾ। ਗੁਰਮੁਖੀ ਗਿਆਨ ਵਿਵੇਕ ਬੁੱਧੀ ਹੋਏ, ਹਰ ਗੁਣ ਗਾਵੇ ਹਿਰਦੈ ਹਾਰ ਪਰੋਏ।
ਦੇਖੋ, ਵਿਵੇਕ ਬੁੱਧੀ ਨਾਲ ਗੁਰਮੁਖੀ ਗਿਆਨ ਜੋੜਦਾ ਹੁੰਦਾ। ਇਦੋਂ ਹੁਣ ਕੀ ਕਰ ਲੈਂਦੇ? ਕੱਲੀ ਕੱਲੀ ਗੱਲ ਦੇ ਨਾਲ ਪਰੋਇਆ ਫਿਰ। ਗੁਰਮੁਖੀ ਗਿਆਨ ਵਿਵੇਕ ਹੈ, ਜਿਹੜੀ ਗੁਰਮੁਖ ਬੁੱਧੀ ਹੈ ਵਿਵੇਕ ਬੁੱਧੀ ਹੈ। ਉਹ ਵਿਵੇਕ ਔਰ ਵਿਵੇਕ ਬੁੱਧੀ ਚ ਕੀ ਫਰਕ ਹੈ? ਉਹਦਾ ਨਾਮ ਇਸਤਰੀ ਹੈ, ਉਹਦਾ ਨਾਮ ਪੁਲਿੰਗ ਹੈ। ਉਹੀ ਚੀਜ਼ ਹੈ, ਇੱਕੋ ਹੀ ਚੀਜ਼ ਦੇ ਦੋ ਨਾਮ ਨੇ। ਤੇ ਨਿਰਾਕਾਲੀ ਚੀਜ਼ ਜੋ ਹੈ, ਮਾਤਾ ਮਾਤਾ ਹੈ ਤਾਂ ਬੁੱਧੀ ਹੈ, ਵਿਵੇਕ ਬੁੱਧੀ ਹੈ, ਫਿਰ ਤਾਂ ਵਿਵੇਕ ਹੈ। ਕਹੋ ਕਬੀਰ, ਮੈਂ ਐਸੋ ਗੁਰ ਪਾਇਓ ਜਾ ਕੋ ਨੂੰ ਵਿਵੇਕੋ, ਗੁਰ ਬਾਪ ਹੋ ਗਿਆ। ਵਿਵੇਕ ਬੁੱਧੀ ਚੰਡੀ ਹੋ ਗਈ, ਮਾਤਾ ਹੋ ਗਈ, ਜਗ ਮਾਤ ਪ੍ਰਤਾਪ ਸੁਰਤਾਪ, ਇੰਨੀ ਹੋਈ ਗੱਲ ਹੈ। ਇੱਥੇ ਵੀ ਆ ਗਈ ਆਦ ਵਿੱਚ, ਇਹ ਤਾਂ ਆਦੀ ਵਾਲੀਓ ਹੈ। ਇੱਥੋਂ ਇਹੀ ਸਾਬਤ ਹੁੰਦੀ ਹੈ, ਉੱਥੋਂ ਵੀ ਉਹੀ ਸਾਬਤ ਹੁੰਦੀ ਹੈ।
ਠੀਕ ਹੈ। ਗੁਰਮੁਖੀ ਗਿਆਨ ਵਿਵੇਕ ਬੁੱਧੀ ਹੋਏ, ਹਰ ਗੁਣ ਗਾਵੇ ਹਿਰਦੈ ਹਾਰ ਪਰੋਏ।
ਐ ਨਿਕਲਦਾ ਹਿਰਦੇ ਚੋ, ਜਿਵੇਂ ਹਾਰ ਨਿਕਲਦਾ ਨਾ, ਫੇਰ ਨਿਕਲੀ ਜਾਂਦਾ ਹਾਰ, ਗੁੱਦਿਆ ਹੋਇਆ ਰੰਗ ਬਿਰੰਗੇ ਫੁੱਲਾਂ ਦਾ, ਰੰਗ ਬਿਰੰਗੀਆਂ ਉਹਦੇ ਚ ਮਸਾਲਾਂ ਦਿੱਤੀਆਂ ਹੋਈਆਂ ਨੇ। ਜਿਵੇਂ ਆਪਾਂ ਮਸਾਲਾਂ ਦੁਨਿਆਵੀ ਦਿੰਦੇ ਹਾਂ ਨਾ, ਜਿਹੜੀਆਂ ਮਸਾਲਾਂ ਦੁਨਿਆਵੀ ਮਸਾਲਾਂ ਦਿੰਦੇ ਹਾਂ, ਸਮਝਾਉਂਦੇ ਹਾਂ, ਉਹ ਰੰਗ ਬਿਰੰਗੇ ਫੁੱਲ ਪਾਏ ਹੁੰਦੇ ਨੇ, ਹਾਰ ਪਰੋਏ ਹੁੰਦੇ ਨੇ। ਇੱਕੋ ਰੰਗ ਦੇ ਮਣਕਿਆਂ ਦੇ ਵਿੱਚ ਜਾਂ ਦੂਏ ਰੰਗ ਦਾ ਆ ਜਾਂਦਾ ਨਾ ਫੁੱਲ, ਇੱਕੋ ਰੰਗ ਦੇ ਫੁੱਲਾਂ 'ਚ ਫਿਰ ਛਾਨ ਹੋਰੇ ਬਣ ਜਾਂਦੀ ਹੈ। ਦੇਖੋ ਨਾ, ਗੁਰਬਾਣੀ ਦੀਆਂ ਕਵਿਤਾ ਹਾਰ ਪਰੋ ਕੇ ਨਿਕਲਦੇ ਨੇ।
ਪਵਿੱਤ ਪਾਵਨ ਪਰਮ ਵਿਚਾਰੀ, ਜੇ ਉਸ ਮਿਲੇ ਤਿਸ ਪਾਰ ਉਤਾਰੀ।
ਪਵਿੱਤ ਪਵਿੱਤ ਅਗਲੀ ਸਟੇਜ ਪਾਵਨ, ਪਵਿੱਤ ਦੀ ਤੀਜੀ ਸਟੇਜ ਪਾਵਨ, ਪਰਮ ਤੀਜੀ ਫਾਰਮ ਆ ਗਈ। ਪਰਮ ਵਿਚਾਰੀ, ਵਿਚਾਰ ਐਸੀ ਹੈ ਜਿੱਥੋਂ ਉੱਤੇ ਵਿਚਾਰ ਨਹੀਂ ਹੋ ਸਕਦੀ। ਪਰਮ ਵਿਚਾਰ ਉਹ ਹੈ ਜਿਹਦੇ ਉੱਪਰ ਵਿਚਾਰ ਨਹੀਂ ਹੋ ਸਕਦੀ। ਪਵਿੱਤ ਪਾਵਨ ਪਰਮ ਵਿਚਾਰੀ, ਜੋ ਪਰਮ ਛਿੱਟਾ ਨਿਕਲਣਾ, ਮੱਖਣ ਦਾ ਮੱਖਣ ਕੱਢ ਲੈਣਾ, ਪਰਮ ਵਿਚਾਰੀ।
ਜੇ ਉਸ ਮਿਲੇ ਤਿਸ ਪਾਰ ਉਤਾਰੀ,
ਜੇ ਉਸ ਮਿਲੇ, ਜੇ ਉਸ ਨੂੰ ਮਿਲ ਜਾਵੇ ਨਾ ਮੱਖਣ, ਪਾਰ ਉਤਰ ਜਾਂਦਾ। ਕੌਣ? ਜਿਹੜਾ ਵਿਚਾਰਦਾ ਉਹੀ ਉਤਰਦਾ, ਦੂਆ ਨਹੀਂ ਉਤਰਦਾ। ਇਹ ਨਹੀਂ ਹੈਗਾ ਵੀ ਮੱਖਣ ਵਿਚਾਰਿਆ ਮਾਇਆ ਦੇਣਾ ਕਿਸੇ ਨੂੰ ਉਹ ਉਤਰ ਜਾਵੇ, ਏਦਾਂ ਨਹੀਂ ਹੁੰਦਾ ਹੈ। ਜਿਨ ਬੁਲੋਇਆ ਤਿਨ ਖਾਇਆ, ਅਬਰ ਬੁਲੋ ਬਣਹਾਰ, ਆਪੇ ਬੁਲਾਉ ਆਪੇ ਖਾਊ ਆਪੇ ਪਾਰ ਉਤਰੂ, ਇਹ ਸ਼ਰਤ ਹੈ। ਨਹੀਂ ਤਾਂ ਫੈਕਟਰੀਆਂ ਲੱਗ ਜਾਂਦੀਆਂ, ਚਵਾਲ ਵਰਗੇ ਫੈਕਟਰੀਆਂ ਲਾ ਦਿੰਦੇ ਮੱਖਣ ਦੀਆਂ, ਚਲੋ ਬਈ ਪਾਰ ਫਟਾਫਟ। ਹੁਣ ਵੀ ਲਾਈਆਂ ਹੋਈਆਂ ਨੇ ਫੈਕਟਰੀਆਂ, ਤਾਂ ਹੁਣ ਵੀ ਨਾ ਲਾਈਆਂ ਹੋਈਆਂ। ਕਹਿੰਦੇ ਨੀ ਸਾਡਾ ਗੁਰੂ ਦਾ ਬਾਹ ਮੜ ਕੇ ਲੈ ਜਾਂਦਾ, ਸਾਰੇ ਕਹਿੰਦੇ ਲਾ ਦੋ ਸਭ। ਮੈਂ ਕਿਹਾ ਵੀ ਉਹ ਬਾਂਹ ਲੈ ਗਿਆ ਸੀ ਆਪਣੀ ਨਾਲ, ਜਿਹੜੀ ਉਹਦੀ ਬਾਂਹ ਸੀ ਉਹ ਨਾਲ ਲੈ ਗਿਆ ਸੀ। ਅਖੇ ਨਹੀਂ ਫੜੂ ਕਰ ਦੇਣਾ, ਤੁਹਾਡੀ ਬਾਂਹ ਜਾਊਗੀ ਨਾਲ। ਅਖੇ ਨਹੀਂ, ਤੁਸੀਂ ਇੱਥੋਂ ਦੇਖ ਲਓ ਵੀ ਨਾ ਤੁਹਾਡੀ ਬਾਂਹ ਜਾਣੀ ਹੈ ਨਾਲ, ਨਾ ਉਹ ਆਪਣੀ ਬਾਂਹ ਲੈ ਕੇ ਗਿਆ, ਉਂਗਲਾਂ ਪੰਜਾ ਲੈ ਕੇ ਗਿਆ। ਕਹਿੰਦੇ ਫਰੌਡ ਤਾਂ ਨਹੀਂ ਲੱਗਦਾ ਤੁਹਾਨੂੰ? ਨਹੀਂ ਜੀ ਨਹੀਂ, ਉਹ ਬਾਂਹ ਹੋਰ ਹੁੰਦੀ ਹੈ। ਚਲੋ ਠੀਕ ਹੈ, ਹੋਰ ਹੁੰਦੀ ਹੈ ਜੀ। ਆਸ ਤੇ ਬੈਠੇ ਰਹੋ, ਪਲੇਟਫਾਰਮ ਤੇ ਵੀ ਗੱਡੀ ਆਊਗੀ, ਚੱਲਾਂਗੇ।
ਹਾਂਜੀ। ਅੰਤਰ ਹਰ ਨਾਮ ਵਾਸਨਾ ਸਮਾਣੀ, ਹਰ ਦਰ ਸ਼ੋਭਾ ਮਹਾ ਉੱਤਮ ਬਾਣੀ।
ਸ਼ੋਭਾ ਜੀ ਆਪਾਂ ਪੜ੍ਹਨਾ, ਸ਼ੋਭਾ ਪੜ੍ਹਨਾ।
ਅੱਛਾ ਜੀ,
ਸ਼ੋਭਾ ਸ਼ੋਭਾ ਹਿੰਦੀ ਵਾਲੇ ਕਹਿੰਦੇ ਨੇ, ਸ਼ੋਭਾ ਹੈ ਸਾਡੇ।
ਅੱਛਾ ਜੀ,
ਪੰਜਾਬੀ ਚ
ਠੀਕ ਹੈ। ਅੰਤਰ ਹਰ ਨਾਮ ਵਾਸਨਾ ਸਮਾਣੀ,
ਅੰਤਰ ਜਿਹਦੇ ਨਾਮ ਅੰਤਰ ਹੈ, ਵਾਸਨਾ ਜਿਹੜੀ ਹੈਗੀ ਆ ਸੰਸਾਰ ਦੀ ਵਾਸਨਾ, ਉਹ ਸਮਾ ਜਾਂਦੀ ਹੈ ਵਿੱਚ। ਜਿਵੇਂ ਅਸੀਂ ਆ ਸਮੈਲ ਹੁੰਦੀ ਹੈ ਨਾ, ਬੈਡ ਸਮੈਲ ਘਰਾਂ ਦੇ ਵਿੱਚ, ਹਸਪਤਾਲਾਂ ਦੇ ਵਿੱਚ, ਉਹਦੇ ਉੱਤੇ ਦੀ ਆਪਣਾ ਪੋਚਾ ਮਾਰ ਦਿੰਦੇ ਨੇ, ਉਹਦੀ ਸਮੈਲ ਦੱਬ ਜਾਂਦੀ। ਜਿਵੇਂ ਕਸਤੂਰੀ ਉੱਤੇ ਜੇ ਹਿੰਦ ਚੜ੍ਹਦੀ ਹੈ, ਉਹਦੀ ਸਮੈਲ ਦੱਬ ਜਾਂਦੀ ਹੈ ਵਿੱਚ। ਚਲੋ, ਇਹ ਗੁਰਬਾਣੀ ਦਾ ਪ੍ਰਮਾਣ ਹੈ।
ਪਰ ਇਹ ਤਾਂ ਉਲਟੇ ਪਾਸੇ ਨੂੰ ਹੈ ਨਾ, ਵੀ ਕਸਤੂਰੀ ਦੀ ਚੰਗੀ ਸਮੈਲ ਹਿੰਗ ਮਾੜੀ ਸਮੈਲ ਨਾਲ ਮਾਰ ਦਿੰਦੀ।
ਸਵਾਲ ਇਹ ਨਹੀਂ ਹੈਗਾ, ਸਵਾਲ ਇਹ ਹੈ ਕਿ ਇੱਕ ਸਮੈਲ ਨੂੰ ਦੂਜੀ ਸਮੈਲ ਦੱਬ ਲੈਂਦੀ ਹੈ। ਆਪਾਂ ਇੰਨਾ ਹੀ ਪ੍ਰਮਾਣ ਦੇਣਾ। ਭੈੜੀ ਸਮੈਲ ਚੰਗੀ ਨੂੰ ਵੀ ਦੱਬ ਲੈਂਦੀ ਹੈ, ਚੰਗੀ ਭੈੜੀ ਨੂੰ ਵੀ ਦੱਬ ਲੈਂਦੀ ਹੈ। ਜਿੱਥੇ ਅਸੀਂ ਸੈਂਟ ਛਿੜਕਦੇ ਆ ਛਿੜਕਦੇ ਆ ਬੈਡ ਸਮੈਲ ਹੁੰਦੀ ਹੈ, ਉੱਥੇ ਬੈਡ ਨੂੰ ਸੈਂਟ ਦੱਬ ਲੈਂਦੀ ਹੈ।
ਠੀਕ ਹੈ। ਚਾਹੇ ਆਪਾਂ ਅਗਰਬੱਤੀ ਲਾਉਨੇ ਆ, ਧੂਫ ਬੱਤੀ ਲਾਉਨੇ,
ਅਗਰਬੱਤੀ ਲਾਉਨੇ ਆ, ਧੂਫ ਲਾਉਨੇ ਆ, ਘਿਓ ਦੇ ਉਹ ਜਾਲਦੇ ਆ, ਸਮਾ ਜਾਂਦੀ ਆ ਵਾਸ਼ਨਾ ਉਹਦੇ ਵਿੱਚ। ਹਾਂਜੀ।
ਹਰ ਦਰਸ਼ ਸੋਭਾ ਮਹਾ ਉੱਤਮ ਬਾਣੀ।
ਹਰ ਦੀ ਜਿਹੜੀ ਸੋਭਾ ਹੈ, ਹਰ ਦਰ ਸੋਭਾ ਉੱਤਮ ਬਾਣੀ, ਹਰ ਦੇ ਜਿਹੜੀ ਦਰਬਾਰ ਦੀ ਸੋਭਾ ਹੈ, ਹਰ ਦਰਗਾ ਦੀਆਂ ਗੱਲਾਂ ਨਾਨਕ ਆਖ ਸੁਣਾਉਂਦਾ, ਹਰ ਦੇ ਜਿਹੜੀ ਦਰਬਾਰ ਦੀ ਸੋਭਾ ਹੈ ਮਹਾ ਉੱਤਮ ਬਾਣੀ, ਉਦੋਂ ਉੱਤਮ ਬਾਣੀ ਦੀ ਕੋਈ ਹੋ ਸਕਦੀ।
ਜੇ ਪੁਰਖ ਸੁਣੈ ਤੋ ਹੋਏ ਨਿਹਾਲ, ਨਾਨਕ ਸਤਿਗੁਰ ਮਿਲੀਐ ਪਾਇਆ ਨਾਮ ਧਨ ਮਾਲ।
ਜੇ ਪੁਰਖ ਸੁਣੈ ਤੋ ਹੋਏ ਨਿਹਾਲ, ਜਿਹੜਾ ਪੁਰਖ ਐਸੀ ਸੋਭਾ ਸੁਣ ਲੈਂਦਾ ਹੈ ਉਹ ਨਿਹਾਲ ਹੋ ਜਾਂਦਾ। ਉਹ ਹੁਣ ਕੀ ਗੱਲ ਹੋਈ? ਇਹ ਨਹੀਂ ਹੋਈ ਕਿ ਸੁਣੇ ਹੋਏ ਤੋਂ ਸੁਣ ਲੈਂਦਾ, ਡਾਇਰੈਕਟ ਸੁਣ ਲੈਂਦਾ। ਜਿਹੜਾ ਡਾਇਰੈਕਟ ਸੁਣ ਲੈਂਦਾ ਹਰਦਾਰ ਕੀ ਸੋਭਾ, ਜਿਹੜਾ ਡਾਇਰੈਕਟ ਸੁਣ ਲੈਂਦਾ ਉਹਨੇ ਸੁਣੀ ਹੈ। ਜੋ ਹੋਏ ਨਿਹਾਲ, ਨਿਹਾਲ ਵੀ ਉਹੀ ਹੁੰਦਾ, ਜਿਹੜਾ ਉਹਦਾ ਡਾਇਰੈਕਟ ਸੁਣ ਲੈਂਦਾ ਉਹਦਾ ਨਿਹਾਲ ਹੋ ਜਾਂਦਾ।
ਠੀਕ ਹੈ ਜੀ।
ਜਿਹੜਾ ਹੁਣ ਸੁਣਦਾ ਉਹ ਨਿਹਾਲ ਤਾਂ ਨਹੀਂ ਹੁੰਦਾ।
ਅੱਛਾ ਜੀ।
ਖਿੜ ਜ਼ਰੂਰ ਜਾਂਦਾ, ਰਸ ਜ਼ਰੂਰ ਆਉਂਦਾ, ਆਨੰਦ ਜ਼ਰੂਰ ਆਉਂਦਾ ਉਹਨੂੰ। ਉਹ ਵੀ ਨਿਹਾਲ ਹੈ, ਉਹ ਦੇਖ ਜੇ ਨਿਹਾਲ ਹੈ। ਹਾਂਜੀ।
ਕਿਉਂਕਿ ਪੁਰਖ ਅੱਖਰ ਆਇਆ ਨਾ ਜੀ, ਪੁਰਖ ਨੂੰ ਸੁਣ ਰਹੀ ਹੈ ਨਾ। ਜੇ ਪੁਰਖ ਸੁਣੇ ਸੋ ਹੋਏ ਨਿਹਾਲ, ਨਾਨਕ ਸਤਿਗੁਰ ਮਿਲੀਐ ਪਾਇਆ ਨਾਮ ਧਨ ਮਾਲ।
ਪੁਰਖੇ ਸੁਣਨਾ ਦਾ ਮਤਲਬ ਇਸਤਰੀ ਤਾਂ ਸੁਣ ਨਹੀਂ ਸਕਦੀ, ਇਸਤਰੀ ਨਹੀਂ ਸੁਣ ਸਕਦੀ, ਇਹ ਸੱਚ ਹੈ। ਇਹ ਦਰਗਾਹ ਦੀ ਡਾਇਰੈਕਟ ਬਾਣੀ ਪੁਰਖ ਨੂੰ ਸੁਣਦੀ ਹੈ, ਇਹ ਕੋਈ ਸ਼ੱਕ ਵਾਲੀ ਗੱਲ ਨਹੀਂ ਹੈ। ਇਸਤਰੀ ਨੇ ਜੇ ਸੁਣਨੀ ਹੈ ਇੱਕ ਜਨ ਨੂੰ ਹੋਰ ਲੈਣਾ ਪਊ, ਨਹੀਂ ਫਿਰ ਉਹ ਵਿਸ਼ਵਾਸ ਕਰੇ ਪੁਰਖ ਦੀ ਗੱਲ ਤੇ ਸੁਣੀ ਤੇ, ਪੁਰਖ ਦੀ ਗੱਲ ਤੇ ਸੁਣੀ ਤੇ ਉਹ ਵਿਸ਼ਵਾਸ ਕਰ ਲਵੇ, ਫਿਰ ਪੁਰਖ ਦੇ ਨਾਲੇ ਲੰਘ ਜਾਂਦੀ ਹੈ। ਜਿਵੇਂ ਵਜੀਰ ਰਾਜੇ ਦੇ ਨਾਲੇ ਲੰਘ ਜਾਂਦੇ, ਫਿਰ ਲੰਘ ਜਾਂਦੀ ਹੈ ਨਾਲੇ।
ਨਾਨਕ ਸਤਿਗੁਰ ਮਿਲੀਐ ਪਾਇਆ ਨਾਮ ਧਨ ਮਾਲ।
ਨਾਨਕ ਕਹਿੰਦੇ ਸਤਿਗੁਰ ਮਿਲੇ ਤੋਂ ਹੀ ਨਾਮ ਧਨ ਮਾਲ ਮਿਲਦਾ। ਸਤਿਗੁਰ ਨੇ ਤਾਂ ਬਾਣੀ ਸੁਣੀ ਸੀ ਡਾਇਰੈਕਟ, ਉਹ ਤਾਂ ਮਿਲਿਆ ਕੀ ਨਾਮ ਧਨ ਮਾਲ ਮਿਲਿਆ, ਗਿਆਨ ਮਿਲਿਆ। ਜਿਹੜਾ ਨਾਮ ਧਨ ਮਾਲ ਹੈ ਗਿਆਨ ਹੈ, ਸਤਿਗੁਰ ਤੋਂ ਨਾਮ ਧਨ ਮਾਲ ਮਿਲਿਆ, ਗਿਆਨ ਮਿਲਿਆ। ਉਹ ਗਿਆਨੀਆਂ ਦਾ ਧਨ ਲਾਭ ਹੈ, ਸੋਝੀ ਮਿਲੀ ਉਹਦੀ। ਹਾਂਜੀ।
ਠੀਕ ਹੈ। ਮਹੱਲਾ ਚੌਥਾ। ਸਤਿਗੁਰ ਕੇ ਜੀ ਕੀ ਸਾਰ ਨਾ ਜਾਪੈ, ਕੇ ਪੂਰੇ ਸਤਿਗੁਰ ਭਾਵੈ, ਗੁਰਸਿੱਖਾਂ ਅੰਦਰ ਸਤਿਗੁਰੂ ਵਰਤੈ, ਜੋ ਸਿੱਖਾਂ ਨੂੰ ਲੋਚੈ ਸੋ ਗੁਰ ਖੁਸ਼ੀ ਆਵੇ।
ਸਤਿਗੁਰ ਦਾ ਜਿਹੜਾ ਮਨ ਹੈ ਨਾ, ਉਹਦੇ ਹੀ ਨਹੀਂ ਪਤਾ ਲੱਗਦਾ ਕਿੱਥੇ ਹੈ, ਹਯੋ ਨਹੀਂ ਲੱਭਦਾ ਹੀ ਨਹੀਂ ਕਿਤੇ ਮਨ। ਜਿੰਨਾ ਮਰਜ਼ੀ ਗੋਤੇ ਮਾਰ ਲਓ ਸਤਿਗੁਰ ਦਾ ਮਨ ਹੀ ਨਹੀਂ ਲੱਭਦਾ। ਐਸਾ ਲੀਨ ਹੋ ਗਿਆ ਸਤਿਗੁਰ ਦਾ ਬੋਲ ਆਪਣੇ ਮੂੜ ਚ, ਜਾਪਦਾ ਹੀ ਨਹੀਂ ਹੈ, ਕਦੇ ਵੱਖਰਾ ਹੋ ਕੇ ਆਪਣਾ ਦਰਸ਼ਨ ਦਿੰਦਾ ਹੀ ਨਹੀਂ। ਦਰਸ਼ਨ ਤਾਂ ਜਿਵੇਂ ਜੇ ਆਪਣੀ ਰਾਏ ਜ਼ਾਹਰ ਕਰੇ, ਉਹਦੀ ਕੋਈ ਮਰਜ਼ੀ ਉਹ ਨਹੀਂ ਹੈ। ਕਿੰਨੀ ਵੀ ਗੋਲ ਮੋੜ ਗੱਲ ਕਰਕੇ, ਕਿੰਨੀ ਵੀ ਬੁਝਾਰਤ ਪਾ ਕੇ ਉਹਨੂੰ ਕੋਸ਼ਿਸ਼ ਕਰੀਏ ਵੀ ਇਹ ਆਪਣੇ ਮਨ ਦੀ ਕੋਈ ਗੱਲ ਕਹੇ, ਮਨ ਵੱਖਰਾ ਹੋ ਕੇ ਕੁਛ ਕਹੇ, ਕਹਿੰਦਾ ਹੀ ਨਹੀਂ। ਉਹ ਐਲੀਨ ਹੋ ਗਿਆ ਜੋ ਪਾਣੀ ਸੰਗ ਪਾਣੀ, ਪਾਣੀ ਰਹਿ ਗਿਆ, ਪਾਣੀ ਦਾ ਨਾਮ ਸਤਿਗੁਰ ਹੈ। ਆਪਣੇ ਜੁੰਮੇ ਲੈਂਦਾ ਹੀ ਨਹੀਂ ਕੋਈ ਗੱਲ, ਉਹ ਅਸਲ ਚ ਦੇਖਦਾ ਸਭ ਕੁਛ, ਉਹਨੂੰ ਦੀਦਾ। ਪਹਿਲਾਂ ਤਾਂ ਦੀਦਾ ਸੀ ਸਤਿਗੁਰ ਨੂੰ, ਹੁਣ ਉਹਨੂੰ ਵੀ ਉਨਾ ਹੀ ਦੀਦਾ ਜਿੰਨਾ ਸਤਿਗੁਰ ਨੂੰ ਦੀਦਾ। ਉਹ ਵੇਖੇ ਉਹਨਾਂ ਨਜ਼ਰ ਨਾ ਆਵੇ, ਉਹ ਉੱਚੀ ਗੱਲ ਨਹੀਂ ਕਰਦਾ, ਉੱਚਾ ਬੋਲ ਨਹੀਂ ਬੋਲਦਾ, ਕਰਤਾਰੋਂ ਡਰਦਾ ਉਹ। ਸਤਿਗੁਰ ਕੇ ਜੀ ਕੀ ਸਾਰ ਨਾ ਜਾਣਾ, ਸਤਿਗੁਰ ਦਾ ਜੀ ਕਿੱਥੇ ਖੋ ਗਿਆ, ਕਿੱਥੇ ਗੁੰਮ ਗਿਆ, ਇਹਦਾ ਨਹੀਂ ਹੁਣ ਪਤਾ ਲੱਗਦਾ। ਕਿਹੜੀ ਗਹਿਰਾਈ ਚ ਉਤਰ ਗਿਆ ਇਹਦਾ ਨਹੀਂ ਪਤਾ ਲੱਗਦਾ। ਸਤਿਗੁਰ ਦਾ ਜੀ ਹੋਰੀ ਇਹ ਕਹਾਂਗੇ, ਹੋਰੀ ਉਹਦਾ ਮਨ ਹੋਰੀ, ਜੋ ਚੀਜ਼ ਮਰ ਗਈ ਉਹ ਚੀਜ਼ ਹੋਰੀ, ਮਰਿਆ ਕਹਿਣ ਸੁਣ ਨੂੰ ਮਰਿਆ ਨਾ ਕਹਿਣ ਸੁਣ ਨੂੰ ਨਹੀਂ ਮਰਿਆ ਉਹ ਤਾਂ ਐ ਮਰ ਗਿਆ ਜਿਵੇਂ ਕੋਈ ਮਰ ਕੇ ਆਦਮੀ ਸਰੀਰ ਛੱਡ ਕੇ ਚਲਿਆ ਜਾਂਦਾ ਨਾ ਦੁਨੀਆ ਚੋਂ ਉਹਦੀ ਗੱਲ ਰਹਿ ਜਾਂਦੀ ਆਦਮੀ ਨਹੀਂ ਕਿਤੇ ਲੱਭਦਾ ਉੱਡਾ ਹੋਇਆ ਵੀ ਮਨ ਹੈ ਨਹੀਂ ਹਾਂ ਕਿ ਮਨ ਹੈਗਾ ਵਿੱਚੇ ਸਮਾਇਆ ਹੋਇਆ ਪਰ ਰੜਕਦਾ ਕਿਤੇ ਨਹੀਂ
ਠੀਕ ਹੈ ਜੀ ਕਿ ਪੂਰੇ ਸਤਿਗੁਰ ਭਾਵ ਹੈ
ਤਾਂ ਹੀ ਤਾਂ ਪੂਰੇ ਸਤਿਗੁਰ ਨੂੰ ਚੰਗਾ ਲੱਗਦਾ ਮਨ ਜੇ ਰੜ ਕੇ ਫਿਰ ਚੰਗਾ ਨਹੀਂ ਲੱਗਦਾ ਕਿ ਆਪਣੀ ਰਾਇ ਦਵੇ ਕਿਤੇ ਨਾ ਕਿਤੇ ਰੜ ਕੇ ਫਿਰ ਚੰਗਾ ਲੱਗਦਾ ਫਿਰ ਤਾਂ ਆਪਣੀ ਰਾਇ ਕਿਤੇ ਨਾ ਕਿਤੇ ਖੜੀ ਕਰ ਦਵੇ ਸਤਿਗੁਰ ਨੂੰ ਮਨ ਕਿਉਂ ਪਾਉਂਦਾ ਉਹਨੇ ਆਪਣੀ ਹੋਂਦ ਬਿਲਕੁਲ ਮਿਟਾਤੀ
ਗੁਰਸਿੱਖਾਂ ਅੰਦਰ ਸਤਿਗੁਰੂ ਵਰਤੈ ਜੋ ਸਿੱਖਾਂ ਨੂੰ ਲੋਚੈ ਸੋ ਗੁਰ ਖੁਸ਼ੀ ਆਵੇ
ਕਿਉਂਕਿ ਪਹਿਲਾਂ ਤਾਂ ਉਹ ਕਹਿੰਦਾ ਮਨ ਸੀਗਾ ਰੋੜਾ ਹੋਇਆ ਹੋਇਆ ਰੋੜਾ ਹੋਇਆ ਵਾਟਕਾ ਫਿਰ ਕਹਿੰਦਾ ਵੀ ਰੋੜਾ ਤਾਂ ਪੰਥੀ ਨੂੰ ਦੁੱਖ ਦਿੰਦਾ ਭਾਈ ਅਣਕਦਾ ਫਿਰ ਕਹਿੰਦਾ ਵੀ ਆਪਾਂ ਖੇ ਬਣ ਜਾਂਦੇ ਆ ਧਰਤੀ ਦੀ ਬਰੀਕ ਮਿੱਟੀ ਬਣ ਜਾਂਦੇ ਆ ਉਹ ਕਹਿੰਦਾ ਉਹ ਵੀ ਤਾਂ ਹੈਗੀ ਆ ਉਹ ਉੱਡ ਲਾ ਕੇ ਅੰਗ ਹਵਾ ਚੱਲਦੀ ਅੱਖ ਵਿੱਚ ਪੈ ਜਾਂਦੀ ਹੈ ਭਾਈ ਅੱਖਾਂ 'ਚ ਵੀ ਪਊ ਕੱਪੜਿਆਂ ਤੇ ਪੈ ਜੂ ਉਹ ਵੀ ਨੁਕਸਾਨ ਹੀ ਕਰੂ ਉਹਦਾ ਫਾਇਦਾ ਨਹੀਂ ਕੋਈ ਹੋਣਾ ਫਿਰ ਕਹਿੰਦੇ ਪਾਣੀ ਬਣ ਜਾਂਦੇ ਆ ਪਾਣੀ ਅੱਖਾਂ 'ਚੋਂ ਮਿੱਟੀ ਵੀ ਕੱਢ ਦੂਗਾ ਕੱਪੜੇ ਵੀ ਧੋ ਦੂਗਾ ਉਹ ਕਹਿੰਦਾ ਇਹ ਤਾਂ ਠੀਕ ਹੈ ਕੱਪੜੇ ਧੋ ਦੂ ਅੱਖਾਂ 'ਚੋਂ ਮਿੱਟੀ ਵੀ ਕੱਢ ਦੂ ਪਰ ਜੇ ਗਰਮ ਹੋ ਜਾਂਦਾ ਕੁੱਤਨ ਸਾੜ ਵੀ ਦਿੰਦਾ ਠੰਡਾ ਹੋ ਜਾਂਦਾ ਜੰਮ ਵੀ ਜਾਂਦਾ ਇਹ ਵੀ ਨਹੀਂ ਠੀਕ ਹੈ ਦੋ ਗੁਣ ਨੇ ਤੀਰਾ ਤਾਤਾ ਹੋ ਜਾਂਦਾ ਪਾਣੀ ਇਹ 'ਚ ਵੀ ਔਗਣ ਨੇ ਫਿਰ ਕਹਿੰਦਾ ਹੁਣ ਕੀ ਕਰੀਏ ਕਹਿੰਦਾ ਹਰ ਜਾਣਾ ਐਸਾ ਚਾਹੀਏ ਜੈਸਾ ਹਰ ਹੀ ਹੋਏ ਉਹ ਜਦ ਮਨ ਹਰ ਹੀ ਹੋ ਗਿਆ ਹੁਣ ਲੜਕਣਾ ਕਿੱਥੋਂ ਹਾਂ ਹੁਣ ਤਾਂ ਹਰ ਹੋ ਗਿਆ ਪੇੜ ਕੱਟਿਆ ਪੇੜ ਬਣ ਗਿਆ ਪੇੜ 'ਚ ਨਾ ਉੱਠਦਾ ਰਿਹਾ ਨਾ ਚਿੱਤ ਰਿਹਾ ਨਾ ਮਨ ਰਿਹਾ ਦੋਏ ਦੀ ਹੁਣ ਤਾਂ ਪੂਰਾ ਸਤਿਗੁਰ ਹੋ ਗਿਆ ਹਾਂਜੀ
ਗੁਰਸਿੱਖਾਂ ਅੰਦਰ ਸਤਿਗੁਰੂ ਵਰਤੈ ਜੋ ਸਿੱਖਾਂ ਨੂੰ ਲੋਚੈ ਸੋ ਗੁਰ ਖੁਸ਼ੀ ਆਵੇ
ਗੁਰਸਿੱਖਾਂ ਦੇ ਅੰਦਰ ਸੱਚ ਦਾ ਗਿਆਨ ਵਰਤਦਾ ਜਿਹੜੇ ਸਿੱਖ ਨੇ ਜਿਹੜਾ ਸੱਚ ਦਾ ਗਿਆਨ ਹੈ ਉਹਦੇ ਭੌਰੇ ਨੇ ਉਹ ਤਲਾਸ਼ੀ ਨੇ ਉਹਦੇ ਸ਼ਦਾਈ ਨੇ ਸਤਿਗੁਰੂ ਵਰਤਦਾ ਉਹਨਾਂ ਦੇ ਅੰਦਰ ਉਹਦਾ ਸਤਿਗੁਰੂ ਚਾਹੁੰਦੇ ਨੇ ਸੱਚ ਦਾ ਗਿਆਨ ਉਹ ਹੋਰ ਗਿਆਨ ਨਹੀਂ ਚਾਹੁੰਦੇ ਉਹਨਾਂ ਨੂੰ ਨਹੀਂ ਚੰਗਾ ਲੱਗਦਾ ਹੋਰ ਗਿਆਨ ਹੋਰ ਗੱਲੇ ਨਹੀਂ ਚੰਗੀ ਲੱਗਦੀ ਉਹਨਾਂ ਨੂੰ ਹੋਰ ਗੁਰਬਾਣੀ ਤੋਂ ਸਵਾ ਸਤਿਗੁਰੂ ਵਰਤੈ
ਠੀਕ ਹੈ ਸਤਿਗੁਰੂ ਪਰਮੇਸ਼ਰ ਨੂੰ ਨਹੀਂ ਕਹਾਂਗੇ ਜੀ ਵੀ ਉਹ ਪੂਰਾ ਸਤਿਗੁਰੂ ਪੂਰਾ ਸਤਿਗੁਰ ਤਾਂ ਹੋ ਗਿਆ ਹੁਣ ਪੂਰੇ ਸਤਿਗੁਰ ਨੇ ਫਿਰ ਸਤਿਗੁਰੂ ਹੀ ਬਣਨਾ
ਸੱਚ ਦਾ ਗਿਆਨ ਵਰਤਦਾ ਉਹਨਾਂ ਦੇ ਅੰਦਰ ਇਹ ਦੋ ਇੱਕ ਜੋੜ ਨਹੀਂ ਨਾ ਲੱਗ ਸਕਦਾ ਦੋ ਆਤਮਾ ਨੂੰ ਜੋੜ ਕਿਵੇਂ ਲੱਗ ਜੂ ਉਹਦਾ ਅਸਰ ਹੈ ਉਹਨਾਂ ਦੇ ਉੱਤੇ ਉਹਦੀ ਲਾਈਟ ਪੈ ਰਹੀ ਹੈ ਉਹਦੀ ਜੋਤ ਪੈ ਰਹੀ ਹੈ ਅਨਵਰਤ ਰਿਹਾ ਚਾਨਣ ਉਹਨਾਂ ਦੇ ਅੰਦਰ ਚਾਨਣ ਗਿਆਨ ਦਾ ਪੂਰਾ ਹੈ ਪੂਰਾ ਚਾਨਣ ਹੈ ਉਹਨਾਂ ਦੇ ਅੰਦਰ
ਜੋ ਸਿੱਖਾਂ ਨੂੰ ਲੋਚੈ ਸੋ ਗੁਰ ਖੁਸ਼ੀ ਆਵੇ
ਜਿਹੜਾ ਸਿੱਖਾਂ ਨੂੰ ਦੇਖੋ ਜਿਹੜਾ ਸਿੱਖਾਂ ਨੂੰ ਲੋਚਦਾ ਨਾ ਉਹਦੇ ਤੇ ਗੁਰੂ ਦੀ ਖੁਸ਼ੀ ਆਉਂਦੀ ਹੈ
ਗੁਰ ਖੁਸ਼ੀ ਆਵੇ
ਸਤਿਗੁਰ ਦੀ ਖੁਸ਼ੀ ਉਹਦੇ ਤੇ ਹੈ ਜਿਹੜਾ ਸਿੱਖਾਂ ਨੂੰ ਲੋਚਦਾ ਚਾਹੁੰਦਾ ਜਿਹੜਾ ਸਿੱਖਾਂ ਨੂੰ ਨਹੀਂ ਚਾਹੁੰਦਾ ਪਿਓ ਨੂੰ ਚਾਹੇ ਨਾ ਚਾਹੇ ਜਿਹੜਾ ਉਹਦੀ ਔਲਾਦ ਨੂੰ ਚਾਹੁੰਦਾ ਦਾ ਉਹਦੇ ਤੇ ਪਿਓ ਦੀ ਖੁਸ਼ੀ ਹੁੰਦੀ ਹੈ ਮਾਂ ਪਿਓ ਚਾਹੇ ਪਿਓ ਨੂੰ ਜਾਣਦਾ ਬਣਾ ਹੋਵੇ ਪੂਰੇ ਤਾਂ ਹੁਣ ਗੁਰਸਿੱਖੇ ਨੇ ਪੂਰੇ ਤਾਂ ਗੁਰਸਿੱਖੇ ਨੇ ਗੁਰਸਿੱਖਾਂ ਨੇ ਮਿਲਣਾ ਜਿਹਨੂੰ ਮਿਲਣਾ ਜਿਹੜਾ ਗੁਰਸਿੱਖਾਂ ਨੂੰ ਲੋਚੇ ਗੁਰਸਿੱਖਾਂ ਨੂੰ ਪ੍ਰੇਮ ਕਰੇ ਗੁਰਸਿੱਖਾਂ ਨੂੰ ਹਰ ਵਾਰ ਚਾਹੇ ਵੀ ਇਹਨਾਂ ਨਾਲੇ ਮੈਂ ਬੈਠਾ ਰਹਾ ਇਹਨਾਂ ਨਾਲੇ ਗੱਲ ਕਰਾਂ ਇਹਨਾਂ ਦੀ ਉਹ ਸੇਵਾ ਕਰਾਂ ਇਹਨਾਂ ਦੀ ਉਹ ਗੱਲ ਮੰਨਾਂ ਸੁਣਾ ਵੱਧ ਤੋਂ ਵੱਧ ਇਹ ਲੋਚਾ ਹੋ ਗੁਰੂ ਦੀ ਉੱਤੇ ਖੁਸ਼ੀ
ਸਾਨੂੰ ਲੋਚੇ ਸੋ ਗੁਰ ਖੁਸ਼ੀ ਆਵੇ ਹੁਣ ਇੱਥੇ ਗੁਰੂ ਨਹੀਂ ਨਾ ਲਿਖਿਆ
ਸਤਿਗੁਰ ਵੀ ਤਾਂ ਗੁਰੇ ਹੈ
ਹਾਂਜੀ
ਸਤਿਗੁਰ ਮਨ ਭਾਵ ਹੈ ਉਹ
ਠੀਕ ਹੈ ਜੀ
ਗੁਰੂ ਦਾ ਉਹ ਵੀ ਨਹੀਂ ਲਿਖਿਆ ਗੁਰੂ ਦੀ ਤਾਂ ਸਾਰਿਆਂ ਦੇ ਉੱਤੇ ਹੀ ਹੈ ਗੁਰੂ ਦਾ ਤਾਂ ਕੰਮ ਬਹੁਤ ਵੱਡਾ ਗੁਰੂ ਤਾਂ ਸਾਰੀ ਸ੍ਰਿਸ਼ਟੀ ਦਾ ਸ੍ਰਿਸ਼ਟੀ ਦੀ ਜ਼ਿੰਮੇਵਾਰੀ ਹੈ ਉਹਦੀ ਤਾਂ
ਠੀਕ ਹੈ ਜੀ ਸਤਿਗੁਰ ਆਖੇ ਸੋ ਕਾਰ ਕਮਾਵਣ ਸੋ ਜਪ ਕਮਾਵੇ ਗੁਰਸਿੱਖਾਂ ਕੀ ਘਾਲ ਸੱਚਾ ਥਾਏ ਪਾਵੇ
ਹੁਣ ਇੱਥੇ ਜਪ ਲਫ਼ਜ਼ ਦੇ ਵੀ ਅਰਥ ਆ ਗਏ ਖੇਡ ਕੇ ਜਪ ਲਫ਼ਜ਼ ਦੇ ਸਪੈਸ਼ਲ ਅਰਥ ਦੇ ਦਿੱਤੇ ਬਿਲਕੁਲ ਗੁਰਸਿੱਖ ਸਾਰੇ ਕਾਰ ਕਮਾਉਂਦੇ ਨੇ ਉਹ ਜਿਹੜੇ ਸਤਿਗੁਰ ਆਖਦਾ ਹੈ।
ਠੀਕ ਹੈ ਜੀ,
ਗੁਰਬਾਣੀ ਜੋ ਆਖਿਆ ਹੋਇਆ ਇਹੀ ਕਾਰ ਕਮਾਉਂਦੇ ਨੇ, ਸਤਿਗੁਰ ਦਾ ਹੀ ਆਖਿਆ ਹੋਇਆ। ਸੋ ਜਪ ਕਮਾਵੇ ਉਹਨੂੰ ਸਮਝ ਕੇ ਕਮਾਉਂਦੇ ਨੇ, ਉਹਨੂੰ ਸਮਝ ਕੇ ਕਮਾਉਂਦੇ ਨੇ, ਸਮਝ ਕੇ ਸਤਿਗੁਰ ਦੇ ਆਖੇ ਨੂੰ ਸਮਝ ਕੇ ਕਮਾਉਂਦੇ ਨੇ। ਜਪ ਦਾ ਅਰਥ ਸਮਝਣਾ, ਜਪਦੇ ਵੀ ਲਿਖਿਆ, ਜਪ ਕੇ ਕਮਾਉਂਦੇ ਨੇ, ਸਮਝਣਾ ਔਰ ਕਬੂਲ। ਜਪ ਦੇ ਸਪਸ਼ਟ ਅਰਥ ਕਰਤੇ ਸਮਝਣਾ, ਬੇਸਮਝੀ ਨਾਲ ਨਹੀਂ ਕਵਾਉਣਾ ਵੀ ਕਿਹਾ ਕੁਛ ਆ ਸੁਣ ਲਿਆ ਕੁਛ ਆ ਭਜਲੇ ਡਾਉਣੋਂ ਕਰਕੇ ਉਧਰ ਨੂੰ।
ਠੀਕ ਹੈ ਜੀ,
ਜੇ ਸਮਝ ਕੇ ਕਮਾਉਂਦੇ ਗੁਰਬਾਣੀ ਨੂੰ ਬੇਇਨਸਾਫ ਕਰਨ ਦਾ ਖਿਆਲ ਹੀ ਨਹੀਂ ਸੀ ਪੈਦਾ ਹੋਣਾ। ਇਹ ਗੁਰਬਾਣੀ ਨੂੰ ਸਮਝ ਕੇ ਕਮਾਉਂਦੇ, ਸਮਝ ਕੇ ਬੇਇਨਸਾਫ ਕਰਨ ਦਾ ਸਵਾਲ ਹੀ ਨਹੀਂ ਪੈਦਾ ਹੋਣਾ। ਚੇਲਾ ਤਾਂ ਹੈਗਾ ਸਿਆਸਤਦਾਨਾਂ ਦਾ, ਉਹ ਦੁਨੀਆ ਦੀ ਵਡਿਆਈ ਲੈਣੀ ਸੀ, ਜਿਹਨੂੰ ਕਿਹਾ ਦੁਨੀਆ ਕੀਆਂ ਵਡਿਆਈਆਂ ਕੀ ਸੇਤੀ ਜਾਲ, ਜਲ ਗਿਆ ਨਾ ਵਿੱਚੇ ਵਡਿਆਈਆਂ ਦੇ, ਵਡਿਆਈਆਂ ਦੇ ਵਿੱਚੇ ਹੀ ਜਾਲ ਗਿਆ, ਵਡਿਆਈਆਂ ਨੇ ਜਾਲਤਾ, ਮੱਤ ਮਾਰੀ ਗਈ, ਪੈਰ ਧੋ ਕੇ ਪਾਣੀ ਦੇਣ ਲੱਗ ਗਿਆ।
ਗੁਰਸਿੱਖਾਂ ਕੀ ਕਾਲ ਸੱਚਾ ਥਾਂ ਪਾਵੇ,
ਗੁਰਸਿੱਖਾਂ ਦੀ ਜਿਹੜੀ ਕਾਲ ਹੁੰਦੀ ਹੈ ਇੱਥੇ ਨਹੀਂ ਪਾਉਂਦਾ ਕੋਈ, ਇੱਥੇ ਨਹੀਂ ਉਹਨੂੰ ਮਿਲਦੇ ਸਰੋਪੇ ਵਡਿਆਈਆਂ, ਉਹ ਤਾਂ ਦਰਗਾਹ ਚ ਉਹਨਾਂ ਦੀ ਕਾਲ ਪੈਂਦੀ ਹੈ। ਸੰਸਾਰੀ ਲੋਕ ਜੋ ਮੰਨਣ ਮਰਜੀ, ਸੰਸਾਰੀ ਲੋਕਾਂ ਨੂੰ ਉਹ ਕੀ ਸਮਝਦਾ, ਸੰਸਾਰੀ ਲੋਕ ਜੇ ਉਹਨੂੰ ਸੰਸਾਰੀ ਲੋਕ ਉਹਨੂੰ ਕੁਛ ਸਮਝਣ ਨਾ ਸਮਝਣ, ਉਹਨੇ ਲੈਣਾ ਕੀ ਹੈ ਇਹਨਾਂ ਤੇ, ਉਹ ਸੰਸਾਰੀ ਲੋਕਾਂ ਨੂੰ ਕੁਛ ਸਮਝਦਾ ਨਾ ਉਹਦਾ ਸੰਸਾਰੀ ਲੋਕਾਂ ਨੂੰ ਮਤਲਬ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ, ਜਿਹਦਾ ਜੋੜ ਆਉਂਦਾ ਸੰਸਾਰੀ ਲੋਕਾਂ ਨਾਲ ਉਹ ਭਗਤ ਹੈ ਹੀ ਨਹੀਂ, ਸਿੱਧੀ ਗੱਲ।
ਹਾਂਜੀ, ਵਿਣ ਸਤਗੁਰ
ਇਹ ਸੰਸਾਰੀ ਲੋਕਾਂ ਨਾਲ ਜੋੜ ਆਉਂਦਾ ਕਿਸੇ ਵੀ ਪੁਆਇੰਟ ਤੇ ਆ ਕੇ ਤਾਂ ਉਹ ਆਦਮੀ ਵੀ ਸੰਸਾਰੀ ਹੈ, ਭਗਤ ਨਹੀਂ ਹੈ, ਉੱਥੋਂ ਆ ਕੇ ਕੱਚਾ ਹੋ ਗਿਆ।
ਹਾਂਜੀ, ਵਿਣ ਸਤਗੁਰ ਕੇ ਹੁਕਮੇ ਜੇ ਗੁਰਸਿੱਖਾਂ ਪਾਸੋਂ ਕੰਮ ਕਰਾਇਆ ਲੋੜੇ, ਤਿਸ ਗੁਰਸਿੱਖ ਫਿਰ ਨੇੜ ਨਾ ਆਵੇ।
ਆ ਇਦੋਂ ਵੀ ਬੜਾ ਅਪਰਾਧ ਕਰਤਾ, ਉਹ ਲੋਕ ਕੀ ਕਰਦੇ ਨੇ, ਬਿਨ ਸਤਗੁਰ ਦੇ ਹੁਕਮ ਤੇ ਲੋਕਾਂ ਕੋਲੋਂ ਕੰਮ ਕਰਾਉਂਦੇ ਨੇ, ਬਿਨ ਸਤਗੁਰ ਦੀ ਇੱਛਾ ਤੋਂ ਲੋਕਾਂ ਤੋਂ ਕੰਮ ਨਹੀਂ ਕਰਾਇਆ ਜਾ ਸਕਦਾ, ਅਪਰਾਧ ਹੈ, ਇਹ ਵੀ ਅਪਰਾਧ ਕਰਾਇਆ ਜੋ ਗੁਰਬਾਣੀ ਵਿੱਚ ਲਿਖਿਆ ਹੋਇਆ ਨਹੀਂ ਨਾ ਹੈ। ਗੁਰਸਿੱਖ ਤੋਂ ਕੰਮ ਕਰਾਉਣਾ, ਉਹ ਕੰਮ ਕਰਾਉਣਾ ਗੁਰਸਿੱਖਾਂ ਕੋਲੋਂ ਅਪਰਾਧ ਹੈ, ਗੁਰੂ ਉਹਨੂੰ ਲਵੇ ਨਹੀਂ ਲਾਉਂਦਾ, ਆਪਣੇ ਨੇੜੇ ਨਹੀਂ ਆਉਣ ਦਿੰਦਾ, ਉਹਨੂੰ ਕਹਿੰਦਾ ਦੂਰ ਹਟ, ਦੂਰ ਰਹਿ ਮੈਂ, ਇਹ ਉਹਨੂੰ ਇਨਾਮ ਮਿਲਦਾ ਦਰਗਾਹ ਜਾ ਕੇ, ਇਹ ਬੇਇਨਸਾਫ ਕਰਾਉਣ ਵਾਲੇ ਨੂੰ ਇਹ ਇਨਾਮ ਹੈ ਨਾ। ਅੰਦਰ ਝਾਕ ਕੇ ਦੇਖ ਲੈਣ, ਗੁਰਬਾਣੀ ਪੜ੍ਹ ਕੇ ਦੇਖ ਲੈਣ, ਹੁਣ ਗੁਰਬਾਣੀ ਪੜ੍ਹ ਲੈਣ, ਜਿਹੜਾ ਉਹ ਕਰਨਾ ਸੀ ਕਰ ਲਿਆ, ਕੀ ਅਸੀਂ ਕੀਤਾ, ਕੀ ਕਰਨਾ ਚਾਹੀਦਾ ਸੀ, ਹੁਣ ਇਹਦੀ ਕੋ ਕਰ ਲੈਣ ਦੁਬਾਰਾ, ਚੰਗੀ ਗੱਲ ਹੈ ਜੋ ਵੀ ਟਾਈਮ ਹੈਗਾ, ਨਹੀਂ ਜ਼ਿੰਦਗੀ ਅਜਾਈ ਚਲੀ ਜਾਊਗੀ, ਚਲੀ ਤਾਂ ਗਈ ਹੁਣ ਤਾਂ ਕਦੀ ਚਲੀ ਜਾਊਗੀ।
ਗੁਰ ਸਤਗੁਰ ਅੱਗੇ ਕੋ ਜਿਉ ਲਾਏ ਘਾਲੈ, ਤਿਸ ਅੱਗੇ ਗੁਰਸਿੱਖ ਕਾਰ ਕਮਾਵੇ।
ਜੇ ਗੁਰਸਿੱਖ ਦੇ ਗੁਰਸਿੱਖ ਸਤਗੁਰੂ ਦੇ ਅੱਗੇ ਜੀ ਆਪਣਾ ਅਰਪਣ ਕਰ ਦੇਵੇ, ਇਹ ਕਹੇ ਜਿਉ ਤੂੰ ਚਲਾਏ ਤਵੇਂ ਚੱਲਾਂ, ਸਵਾਬੀ ਹੋਰ ਕਿਆ ਜਾਣਾ ਗੁਰ ਤੇਰੇ, ਉਹਦੇ ਹੁਕਮ ਚੱਲੇ ਉਹਦੇ ਭਾਣੇ ਚੱਲੇ। ਇਹ ਤਾਂ ਲੋਕ ਆਪਣੇ ਭਾਣੇ ਚਲਾਉਂਦੇ ਨੇ, ਚਾਹੇ ਕਾਲ ਸੇਵਾ ਵਾਲੇ ਨੇ ਚਾਹੇ ਇਹਨੇ, ਇਹ ਤਾਂ ਆਪਣੇ ਭਾਣੇ ਚਲਾਉਂਦੇ ਨੇ, ਇਹ ਅਪਰਾਧ ਹੈ ਆਪਣੇ। ਇਹਨਾਂ ਦੀ ਇੱਛਾ ਹੋਊਗੀ 100 ਸਰਾਂ ਬਣਾਉਣੀ ਹੈ, ਪਰਮੇਸ਼ਰ ਦੀ ਇੱਛਾ ਨਹੀਂ ਹੈ, ਪਰਮੇਸ਼ਰ ਦੀ ਇੱਛਾ ਨਹੀਂ ਹੈ, ਕੀ ਗੱਲ ਹੈ, ਉਹਦੀ ਇੱਛਾ ਕੀ ਸਬੂਤ ਹੈ ਉਹਦੀ ਇੱਛਾ ਤੁਹਾਡੇ ਕੋਲ।
ਗੁਰ ਸਤਗੁਰ ਅੱਗੇ ਕੋ ਜਿਉ ਲਾਇਕ ਘਾਲੈ, ਤਿਸ ਅੱਗੇ ਗੁਰਸਿੱਖ ਕਾਰ ਕਮਾਵੇ। ਜੇ ਠੱਗੀ ਆਵੇ ਠੱਗੀ ਉੱਠ ਜਾਏ, ਤਿਸ ਨੇੜੇ ਗੁਰਸਿੱਖ ਮੂਲ ਨਾ ਆਵੇ।
ਹਾਂ, ਜੇ ਠੱਗੀ ਕਰਦਾ ਹੈ ਗੁਰਸਿੱਖ ਗੁਰੂ ਕੋਲ ਜਾ ਕੇ ਨੇੜੇ ਆ ਕੇ ਜਾਂਦਾ ਤਾਂ ਨੇੜੇ ਹੈ, ਪਰ ਗੁਰਮਤ ਅਨੁਸਾਰ ਕੋਈ ਕਾਬੂ ਨਹੀਂ ਕਰਾਉਂਦਾ, ਕਰਦਾ ਉਹ ਠੱਗੀ ਹੈ। ਜਿਹੜਾ ਅਸਲੀ ਗੁਰਸਿੱਖ ਆ ਉਹਦੇ ਨਹੀਂ ਨੇੜੇ ਜਾਂਦਾ, ਉਹ ਸਮਝ ਲੈਂਦਾ ਇਹਨੂੰ ਬੇਠਾ ਗਾ।
ਠੀਕ ਹੈ ਜੀ।
ਅਸਲੀ ਸਿੱਖ ਨਹੀਂ ਇਹ ਜਾਂਦੇ ਨੇੜੇ, ਇਹਨਾਂ ਨੂੰ ਘਾ ਗੇਲ ਤੇ ਇਹ ਜੇ ਲੋਕਾਂ ਨੂੰ, ਉਹਨਾਂ ਨੂੰ ਸਮਝ ਹੈ ਵੀ ਕੌਣ ਤੇ ਕਾਲ ਸੇਵਾ ਵਾਲੇ ਹੋਏ ਆ, ਦੂਏ ਤੀਏ ਹੋਏ ਨਾ। ਅਸਲੀ ਜਿਹੜੇ ਨੇ ਸਮਝਦੇ ਨੇ ਉਹ ਇਹਨਾਂ ਦੇ ਦੂਰੇ ਰਹਿੰਦੇ, ਉਹਨਾਂ ਨੂੰ ਪਤਾ ਵੀ ਇਹ ਕਾਹਦੇ ਜੋਗੇ ਨੇ, ਕੀ ਕਰ ਰਹੇ ਨੇ। ਅਸਲੀ ਵੀ ਹੈਗੇ ਥੋੜੇ ਨੇ, ਪਰ ਉਹ ਨਹੀਂ ਇਹਨਾਂ ਦੇ ਨੇੜੇ ਆਉਂਦੇ।
ਹਾਂਜੀ। ਬ੍ਰਹਮ ਵਿਚਾਰ ਨਾਨਕ ਆਖ ਸੁਣਾਵੇ, ਜੇ ਬਿਨ ਸਤਿਗੁਰ ਕੇ ਮਨ ਮੰਨੇ ਕੰਮ ਕਰਾਏ, ਸੋ ਜੰਤ ਮਹਾ ਦੁਖ ਪਾਵੇ।
ਬ੍ਰਹਮ ਵਿਚਾਰ ਸੁਣਾ ਰਿਹਾ ਨਾਨਕ, ਬ੍ਰਹਮ ਦੀ ਵਿਚਾਰ, ਇਹ ਗੱਲ ਬ੍ਰਹਮ ਦੀ ਵਿਚਾਰ ਕਰ ਰਿਹਾ ਨਾਨਕ। ਬ੍ਰਹਮ ਵਿਚਾਰ ਨਾਨਕ ਸੁਣਾਵੇ, ਬਿਨ ਸਤਿਗੁਰ ਕੇ ਮੰਨੇ ਜੋ ਜੰਤ ਕੰਮ ਕਰਾਵੇ। ਜਿਹੜੇ ਕੰਮ ਨੂੰ ਸਤਿਗੁਰ ਨਾ ਮੰਨਦਾ ਹੋਵੇ ਉਹ ਕੰਮ ਕਰਾਵੇ ਸੰਗਤ ਤੋਂ, ਜਿਹੜਾ ਆਦਮੀ ਉਹ ਮਹਾ ਦੁੱਖ ਪਾਊਗਾ ਦਰਗਾਹ 'ਚ ਜਾ ਕੇ ਅੱਗੇ ਵਾਸਤੇ, ਉਹਨੂੰ ਆ ਮਿਲੂਗਾ ਉਹਦਾ ਜਿਹੜਾ ਫਲ ਹੈ, ਮਹਾ ਦੁੱਖ ਮਿਲੂਗਾ, ਸੁੱਖ ਨਹੀਂ ਮਿਲਣਾ।
ਠੀਕ ਹੈ ਜੀ।
ਬ੍ਰਹਮ ਵਿਚਾਰ ਹੈ, ਪਰਮੇਸ਼ਰ ਦੀ ਦਰਗਾਹ ਦੇ ਵਿੱਚ ਜਿਹੜੀ ਵਿਚਾਰ ਹੈ ਉਹ ਗੱਲ ਦੱਸ ਰਹੇ ਨੇ, ਆਪਣੇ ਕੋਲੋਂ ਕੁਝ ਨਹੀਂ ਦੱਸ ਰਹੇ।
ਠੀਕ ਹੈ ਜੀ।
ਜੋ ਦਰਗਾਹ ਦੇ ਵਿੱਚ ਬ੍ਰਹਮ ਵਿਚਾਰ ਦੀ ਗੱਲ ਹੈ ਨਾ, ਮਸ਼ਵਰਾ ਉਹਨਾਂ ਦਾ ਬ੍ਰਹਮ ਗਿਆ ਬੇਤਿਆਂ ਦਾ, ਦਰਗਾਹ ਦੇ ਵਿੱਚ ਇਹ ਆਰਡਰ ਹੈ, ਉਹ ਮਹਾ ਦੁੱਖ ਪਾਊਗਾ ਜਿਹੜਾ ਇਹ ਜੇ ਕੰਮ ਲਾਊਗਾ ਲੋਕਾਂ ਨੂੰ, ਕਿਉਂ ਅਸਲੀ ਟੀਚੇ ਤੋਂ ਉਹਨਾਂ ਨੂੰ ਉਖਾੜਦਾ, ਉਹਨੇ ਗੁਰਮਤ ਗ੍ਰਹਿਣ ਦੇ ਟੀਚੇ ਤੋਂ ਉਖਾੜ ਕੇ ਦੂਏ ਰਾਹ ਲੈ ਕੇ ਗਿਆ ਹੋਇਆ ਅਪਰਾਧੀ ਹੈ ਉਹ।
ਠੀਕ ਹੈ ਜੀ।
ਜੇ ਦੂਏ ਟੀਚੇ ਦੇ ਨਾਲ ਨਾਲ ਕੰਮ ਕਰਾ ਲੈਂਦਾ ਨਾ ਹੋਰ ਕੋਈ ਥੋੜਾ ਬਹੁਤਾ, ਬ੍ਰਹਮ ਗਿਆਨ ਗੁਰਬਾਣੀ ਨੂੰ ਨਾਲ ਰੱਖ ਕੇ ਜਿਵੇਂ ਗੁਰੂ ਘਰ ਚ ਹੁੰਦਾ ਸੀ, ਪਹਿਲਾਂ ਬ੍ਰਹਮ ਵਿਚਾਰ ਦੀ ਗੱਲ ਦੱਸਣੀ ਹੈ, ਨਾਲ ਥੋੜਾ ਬਹੁਤਾ ਹੋਰ ਕੰਮ ਕਰਿਆ ਵੀ ਕਰਦੀ ਹੈ, ਲੰਗਰ ਵੀ ਪਕਾਉਣਾ, ਘੋੜਿਆਂ ਦੇ ਪੱਠੇ ਵੀ, ਉਹ ਸੈਕੰਡਰੀ ਗੱਲ ਹੈ। ਸਰੀਰ ਵੀ ਹੈ ਉਹਦੇ ਖਾਤਰ ਰੋਟੀ ਪਾਣੀ ਦਾ ਇੰਤਜ਼ਾਮ ਵੀ ਕਰਨਾ, ਉਹ ਸੈਕੰਡਰੀ ਗੱਲ ਹੈ। ਇਹਨਾਂ ਨੇ ਤਾਂ ਪਹਿਲੇ ਨੰਬਰ ਤੇ ਹੀ ਉਹ ਰੱਖਿਆ ਹੋਇਆ, ਬੇਈ ਸਾਹਿਬ ਕਰਦੀ ਪਹਿਲੇ ਨੰਬਰ ਤੇ ਹੀ ਕਾਰ ਸੇਵਾ ਰੱਖੀ ਹੋਈ ਹੈ, ਦੂਆ ਤਾਂ ਚੈਪਟਰ ਛਡਾਤਾ, ਅਸਲੀ ਚੈਪਟਰ ਛਡਾਤਾ ਅਪਰਾਧੀ ਤਾਂ ਨੇ, ਅਸਲੀ ਚੈਪਟਰ ਵੱਲ ਤਾਂ ਜਾਣੇ ਨਹੀਂ ਦਿੰਦੇ ਕਿਸੇ ਦਾ ਧਿਆਨ, ਜੇ ਚਲਿਆ ਗਿਆ ਉਹਨਾਂ ਨੇ ਇਹਨਾਂ ਨੂੰ ਸਮਝਣਾ ਨਹੀਂ ਕੁਛ ਵੀ, ਇਹਨਾਂ ਦੀ ਆਪਣੀ ਇੱਜ਼ਤ ਨਹੀਂ ਰਹਿਣੀ, ਇਸ ਕਰਕੇ ਜੀ ਲੋਕ। ਹਾਂਜੀ
ਠੀਕ ਹੈ ਜੀ। ਕੌੜੀ, ਤੂੰ ਸੱਚਾ ਸਾਹਿਬ ਅਤ ਵੱਡਾ, ਤੂੰ ਹੈ ਜੇਵਡ ਤੂੰ ਵੱਡ ਵੱਡੇ, ਜਿਸ ਤੂੰ ਮੇਲੈ ਸੇ ਤੁਦ ਮਿਲੈ, ਤੂੰ ਆਪੇ ਬਖਸ਼ ਲੈ ਲੇਖਾ ਛੱਡੇ।
ਤੂੰ ਸੱਚਾ ਸਾਹਿਬ ਹੈ, ਅਤ ਵੱਡਾ, ਅਤ ਵੱਡਾ ਹੁੰਦਾ ਜਿਹਦੇ ਨਾਲ ਵੱਡਾ ਕੋਈ ਹੋ ਗਈ ਨਾ, ਅਤਿਅੰਤ ਵੱਡਾ, ਤੇਰੇ ਵੱਡਾ ਹੋਰ ਕੋਈ ਨਹੀਂ ਹੈ, ਤੇਰੇ ਵੱਡਾ ਨਹੀਂ, ਤੇਰੇ ਬਰਾਬਰ ਦਾ ਨਹੀਂ ਹੋਰ ਕੋਈ।
ਠੀਕ ਹੈ।
ਵੱਡੇ ਤੋਂ ਵੱਡਾ ਤੂੰ।
ਹਾਂਜੀ। ਜਿਸ ਤੂੰ ਮਿਲੈ ਸੋ ਤੁਦ ਮਿਲੈ,
ਜਿਸ ਨੂੰ ਤੂੰ ਮਿਲਣਾ ਉਹ ਤੈਨੂੰ ਮਿਲ ਸਕਦਾ, ਤੇਰੀ ਆਗਿਆ ਤੋਂ ਬਿਨਾਂ ਕੋਈ ਨਹੀਂ ਤੈਨੂੰ ਮਿਲ ਸਕਦਾ। ਦੇਖੋ ਅਸੀਂ ਆਪਣੀ ਆਗਿਆ ਨਾਲ ਅੱਡ ਹੋ ਸਕਦੇ ਹਾਂ, ਆਪਣੀ ਮਰਜ਼ੀ ਨਾਲ ਅੱਡ ਹੋ ਸਕਦੇ ਹਾਂ, ਆਪਣੀ ਮਰਜ਼ੀ ਤੋਂ ਮਿਲ ਨਹੀਂ ਸਕਦੇ।
ਤੂੰ ਆਪੇ ਬਖਸ਼ ਲੈ ਲੇਖਾ ਛੱਡ,
ਤੂੰ ਆਪੇ ਬਖਸ਼ ਦਿੰਦਾ ਲੇਖਾ ਛੱਡ ਦਿੰਦਾ, ਜੋ ਅਸੀਂ ਅਪਰਾਧ ਕੀਤੇ ਨੇ ਨਾ ਉਹਨਾਂ ਦੇ ਕਲਮ ਫੇਰ ਦਿੰਦਾ, ਮਾਫ ਕਰ ਦਿੰਦਾ, ਲੇਖਾ ਛੱਡ ਦਿੰਦਾ, ਤਾਂ ਮਿਲਾਉਂਦੇ, ਮਰਜ਼ੀ ਤੇਰੀ ਹੋਈ ਨਾ ਲੇਖਾ ਛੱਡਣਾ।
ਠੀਕ ਹੈ ਜੀ।
ਲੇਖਾ ਛੱਡ ਦਿੰਦਾ ਬੁਲਾ ਲੈਣਾ।
ਠੀਕ ਹੈ ਜੀ। ਜਿਸ ਨੂੰ ਤੂੰ ਆਪ ਮਿਲਾਏਂਦਾ, ਸੋ ਸਤਿਗੁਰ ਸੇਵੇ ਮਨ ਗੱਡ ਗੱਡੇ,
ਜਿਸ ਨੂੰ ਤੂੰ ਆਪ ਮਿਲਾਏਂਦਾ, ਨਿਸ਼ਾਨੀ ਕੀ ਹੈ ਜਿਹਨੂੰ ਮਿਲਾਉਣਾ ਹੁੰਦਾ, ਤਾਂ ਪਹਿਲਾ ਨਿਸ਼ਾਨੀ ਕੀ ਹੈ, ਉਹ ਸਤਿਗੁਰ ਨੂੰ ਸੇਵਦਾ ਗੱਡ ਕੇ, ਕਿੱਥੋਂ ਮਨ ਗੱਡ ਲੈਂਦਾ, ਚਿੱਤੀ ਚ ਨਹੀਂ ਸੇਵਦਾ ਉਹ, ਪੈਰ ਗੱਡ ਕੇ ਸੇਵਦਾ ਉਹ, ਦੋਵੇਂ ਪੈਰ ਇੱਕ ਤੋਂ ਗੱਡ ਦਿੰਦਾ, ਦੋ ਪੈਰ ਰਹਿ ਜਾਈਂ ਪੈਰ ਇੱਕੋ ਰਹਿ, ਜੇ ਦੋਵੇਂ ਪੈਰ ਇੱਕ ਤੋਂ ਗੱਡ ਦੀਏ ਕਿ ਰਹਿ ਗਿਆ, ਦੋ ਕਿੱਥੇ ਰਹਿ ਗਏ, ਗੱਡ ਗੱਡੇ ਗੱਡ ਕਹਿੰਦੇ ਨੇ ਗੱਡਾ ਟੋਏ ਨੂੰ।
ਅੱਛਾ ਜੀ,
ਟੋਏ ਚ ਗੱਡ ਲੈਂਦਾ, ਐ ਨਹੀਂ ਹੈਗਾ ਵੀ ਬਾਹਰ ਜ਼ਮੀਨ ਤੇ ਖੜਾ ਹੋ ਜਾਂਦਾ ਗੱਡੇ ਗਏ, ਏਦਾਂ ਨਹੀਂ ਗੱਡੇ, ਗੱਡ ਗੱਡੇ ਗੱਡੇ ਵਿੱਚ ਗੱਡੇ।
ਅੱਛਾ,
ਪਹਿਲਾ ਗੱਡ ਨਹੀਂ ਹੈ, ਪਹਿਲਾ ਗੱਡ ਹੈ, ਗੱਡਾ ਖੱਡਾ।
ਹਾਂ
ਹਾਂ, ਖੱਡਾ ਪੱਟ ਕੇ ਵਿੱਚ ਪੈਰ ਗੱਡਦਾ, ਨਿਕਲਦੇ ਹੀ ਨਹੀਂ, ਫਿਰ ਕੱਢ ਲਵੇ, ਕਿਵੇਂ ਕੱਢ ਲੂ? ਬਾਹਰ ਕੱਢੇ ਤਾਂ ਪੈਰ ਜਿਹੜੇ ਖੜੇ ਕੀਤੇ ਜਦ ਮਰਜ਼ੀ ਅੱਡ ਹੋ ਜਾਂਦੇ ਨੇ, ਫਿਰ ਨਹੀਂ ਅੱਡ ਹੁੰਦੇ।
ਖੱਡਾ ਪੱਟ ਕੇ ਉਹਦੇ ਵਿੱਚ ਗੱਡੇ ਹੋਏ,
ਉਹਦੇ ਵਿੱਚ ਗੱਡੇ ਹੋਏ ਨੇ, ਖੱਡਾ ਪੱਟ ਕੇ ਗੋਡਿਆਂ ਤੱਕ।
ਠੀਕ ਹੈ ਜੀ। ਤੂੰ ਸੱਚਾ ਸਾਹਿਬ ਸੱਚ ਤੂੰ, ਸਭ ਜਿਉ ਪਿੰਡ ਚੰਮ ਤੇਰਾ ਹੱਡੇ।
ਚੰਮ ਹੱਡ ਜਿਉ ਪਿੰਡ ਉਹ ਤੇਰਾ ਹੀ ਹੈ, ਬਾਹਰੋਂ ਕਿੱਥੋਂ ਆਇਆ ਫਿਰ ਜੇ ਤੇਰਾ ਨਹੀਂ? ਅਖੇ ਬਾਹਰੋਂ ਆਇਆ ਹੋਊ, ਜੇ ਬਾਹਰੋਂ ਆਇਆ ਤਾਂ ਉਹਦਾ ਮਾਲਕ ਵੀ ਕੋਈ ਹੋਰ ਹੋਊ, ਜਾਂ ਕਿਤੋਂ ਉਧਾਰਾ ਲਿਆਂਦਾ ਹੋਊ, ਕਿਸੇ ਦਾ ਕੁਛ ਨਹੀਂ, ਸਭ ਤੇਰਾ ਹੀ ਹੈ।
ਜਿਉ ਭਾਵੈ ਤਿਉ ਰੱਖ ਤੂੰ ਸੱਚਿਆ, ਨਾਨਕ ਮਨ ਆਸ ਤੇਰੀ ਵੱਡ ਵੱਡੇ।
ਇਹ ਵੱਡ ਵੱਡੇ ਨਾਨਕ ਨੂੰ ਤੇਰੀ ਆਸ ਹੈ, ਮੇਰਾ ਹੈਗਾ ਰੱਖਣਾ ਰਹਿਣ ਦਾ ਇੱਛਾ ਜਬਲ ਬਲ ਤੋਂ, ਰੱਖਣਾ ਤਾਂ ਕਿਵੇਂ ਰੱਖਣਾ ਹੈ ਤੇਰੀ ਮਰਜ਼ੀ ਹੈ, ਸ਼ਰਤ ਮੇਰੀ ਕੋਈ ਨੀ ਵੀ ਇਸ ਤਰੀਕੇ ਨਾਲ ਰੱਖ, ਤਰੀਕਾ ਤੇਰਾ ਇੱਛਾ ਮੇਰੀ, ਮੇਰੀ ਤਾਂ ਇੱਛਾ ਵੀ ਜਿਉਂ ਭਾਵੇ ਤੇ ਰਾਖ, ਇੱਛਾ ਤੇਰੀ ਡਾਕਟਰ ਦੀ, ਜਿਹੜੀ ਦਵਾਈ ਦਵੇ ਬੈਡ ਰੈਸਟ ਕਹਿੰਦੇ ਤਾਂ ਬੈਡ ਰੈਸਟ ਤੇ ਪਿਆ ਰਹੂੰ, ਪੁੱਠਾ ਲੜਕਣ ਨੂੰ ਮੈਂ ਪੁੱਠਾ ਲੜਕੀ ਜਾਊਂ, ਮਰਜ਼ੀ ਤੇਰੀ ਨਾਲ ਚੱਲੂਗਾ।
ਨਾਨਕ ਮਨ ਆਸ ਤੇਰੀ ਵੱਡ ਵੱਡੇ,
ਤੇਰੀ ਆਸ ਹੈ ਵੱਡ ਵੱਡੇ, ਇਹ ਵੱਡ ਵੱਡੇ ਤੇਰੀ ਆਸ ਹੈ, ਤੇਰੇ ਤੇ ਆਸ ਹੈ ਪੂਰੀ ਜ਼ਰੂਰ ਹੋਊਗੀ।
ਠੀਕ ਹੈ ਜੀ, ਇੱਥੇ 33ਵੀਂ ਪੌੜੀ ਦੀ ਸਮਾਪਤੀ ਹੈ ਜੀ, ਨਾਲੇ ਵਾਰ ਜਿਹੜੀ ਸੀ ਚੌਥੇ ਪਾਤਸ਼ਾਹ ਦੀ ਪੌੜੀ ਰਾਗ ਵਿੱਚ ਪਹਿਲੀ ਵਾਰ ਜਿਹੜੀ ਹੈ ਇਹ ਚੌਥੇ ਪਾਤਸ਼ਾਹ ਦੀ ਹੈ, ਇਹ ਇੱਥੇ ਇਹਦੀ ਸਮਾਪਤੀ ਹੈ। ਇੱਕ ਹੋਰ ਵਾਰ ਵੀ ਉਹ ਆਪਾਂ ਹੁਣ ਅੱਗੇ ਕਰਾਂਗੇ, ਉਹ ਪੰਜਵੇਂ ਪਾਤਸ਼ਾਹ ਦੀ ਵਾਰ।